ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਬੇਰੁਜ਼ਗਾਰੀ ਦਰ ਵਿਚ ਵਾਧਾ, ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰੀ ਦਰ 3.5% ਹੋਈ ਦਰਜ। ਪ੍ਰਧਾਨ ਮੰਤਰੀ ਵੱਲੋਂ ਮਹਾਰਾਣੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੰਡਨ ਦੀ ਤਿਆਰੀ, ਉਥੇ ਦੁਵੱਲੀਆਂ ਮੀਟਿੰਗਾਂ ਕਰਨਗੇ ਪ੍ਰਧਾਨ ਮੰਤਰੀ। ਅਤੇ NRL ਤੇ AFL ਗ੍ਰੈਂਡ ਫਾਈਨਲ ਗੇਮਾਂ ਵਿਚ ਵੱਡੇ ਇਕੱਠ ਦਾ ਅਨੁਮਾਨ, ਸਿਡਨੀ ਸਾਈਡਰਾਂ ਨੂੰ ਪਹਿਲਾਂ ਹੀ ਯਾਤਰਾ ਦੀ ਯੋਜਨਾ ਬਣਾਉਣ ਦੀ ਸਿਫਾਰਿਸ਼। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਦੇ ਨਾਲ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਧੀ ਹੈ। ਵਧੇਰੇ ਲੋਕਾਂ ਦੇ ਵਰਕਫੋਰਸ ਵਿਚ ਸ਼ਾਮਲ ਹੋਣ ਦੇ ਨਾਲ ਬੇਰੁਜ਼ਗਾਰੀ ਦੀ ਦਰ ਜੁਲਾਈ ਵਿਚ 3.4% ਤੋਂ ਵੱਧ ਕੇ ਅਗਸਤ ਵਿਚ 3.5% ਹੋ ਗਈ ਹੈ। ਦੱਸ ਦਈਏ ਕਿ ਅਕਤੂਬਰ 2021 ਤੋਂ ਬਾਅਦ ਬੇਰੁਜ਼ਗਾਰੀ ਦਰ ਵਿਚ ਇਹ ਪਹਿਲਾ ਵਾਧਾ ਹੈ। ਬਿਊਰੋ ਆਫ਼ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਰੁਜ਼ਗਾਰਦਾਤਾ ਇਕ ਮਹੀਨੇ ਵਿਚ ਲਗਭਗ 34,000 ਲੋਕਾਂ ਨੂੰ ਨੌਕਰੀ ਉਤੇ ਰੱਖ ਰਹੇ ਨੇ, ਜਦਕਿ ਜੁਲਾਈ ਵਿਚ ਇਹ ਅੰਕੜਾ 40,000 ਸੀ। ਦੂਜੇ ਪਾਸੇ ਕੈਪੀਟਲ ਇਕਨੋਮਿਕਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਰ ਵਿਚ ਵਾਧਾ ਰਿਜ਼ਰਵ ਬੈਂਕ ਨੂੰ ਅਗਲੇ ਮਹੀਨੇ ਵਿਆਜ ਦਰਾਂ ਵਿਚ ਵਾਧੇ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ, ਪਰ ਹੋਰ ਅਰਥਸ਼ਾਸਤਰੀ ਇਸ ਨਾਲ ਸਹਿਮਤ ਨਹੀਂ ਹਨ। ਰੁਕ ਕਰਦੇ ਹਾਂ ਮਹਾਰਾਣੀ ਐਲਿਜ਼ਾਬੈਥ ਦਾ ਸੈਕਿੰਡ ਦੇ ਅੰਤਿਮ ਸੰਸਕਾਰ ਬਾਰੇ। ਤਾਂ ਪ੍ਰਧਾਨ ਮੰਤਰੀ ਇੰਗਲੈਂਡ ਵਿਚ ਮਹਾਰਾਣੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਜਾਣਗੇ ਅਤੇ ਇਸ ਸਮੇਂ ਉਹ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਐਂਥਨੀ ਐਲਬਨੀਜ਼ੀ ਅੱਜ ਰਾਤ ਆਪਣੇ ਸਾਥੀ ਗਵਰਨਰ ਜਨਰਲ ਅਤੇ ਬਕਿੰਗਮ ਪੈਲੇਸ ਦੁਆਰਾ ਸੱਦੇ ਗਏ ਹੋਰ ਆਮ ਆਸਟ੍ਰੇਲੀਅਨਾਂ ਦੇ ਨਾਲ ਰਵਾਨਾ ਹੋਣਗੇ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਉਹ ਨਵੇਂ ਰਾਜੇ ਦੇ ਨਾਂ ਨਾਲ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਮਿਲਣਗੇ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੀਟਿੰਗ ਕਰਨਗੇ।
It's a pretty busy schedule. We'll arrive on Friday night. On Saturday morning, I'll travel down to Kent to have a meeting with the new British Prime Minister. I will have an audience with King Charles, and there is also a visit to see and pay respects to Queen Elizabeth, who is lying in state.
ਵਿਕਟੋਰੀਆ ਦੀ ਸਰਕਾਰ ਨੇ ਐਮਰਜੈਂਸੀ ਵਿਭਾਗਾਂ ਉਤੇ ਦਬਾਅ ਨੂੰ ਘੱਟ ਕਰਨ ਲਈ ਪੈਰਾਮੈਡਿਕਸ ਨੂੰ ਹੋਰ ਫੰਡ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੁਆਰਾ ਅੱਜ $20 million ਦੀ ਯੋਜਨਾ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨਵੰਬਰ ਵਿਚ ਦੁਬਾਰਾ ਚੁਣੇ ਜਾਣ ਉਤੇ 25 ਪ੍ਰੈਕਟੀਸ਼ਨਰਾਂ ਦਾ ਇਕ ਨੈਟਵਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਵੀ ਆਖੀ ਗਈ ਹੈ। ਮਾਹਰ ਪੈਰਾਮੈਡਿਕਸ ਨੂੰ ਵਿਕਟੋਰੀਆ ਦੇ ਲੋਕਾਂ ਦਾ ਉਨ੍ਹਾਂ ਦੇ ਘਰਾਂ ਵਿਚ ਇਲਾਜ ਕਰਨ ਦੇ ਨਾਲ ਨਾਲ ਖੇਤਰ ਵਿਚ ਮਰੀਜ਼ਾਂ ਦਾ ਮੁਲਾਂਕਣ ਅਤੇ ਡਾਇਗਨੋਸ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਵਾਧੂ ਵਿਸ਼ੇਸ਼ ਸਿਖਲਾਈ ਇਕ ਵਧੀਆ ਉਪਰਾਲਾ ਹੈ।
They'll travel to people to keep them out of hospital. They'll travel to their home or a primary care setting, whether it be in a chronic disease context, a palliative care context, and they'll provide care, not transport, but care that keeps the person out of hospital. So that paramedic, higher level of care comes to you so that you don't have to go to the hospital. Dex Victoria is always at its best when we lead our nation. And when it comes to expanding the scope of practice for these paramedic practitioners, that's exactly what we're doing, leading our nation.
ਸ਼੍ਰੀ ਐਂਡਰਿਊਜ਼ ਨੇ ਅੱਗੇ ਇਹ ਵੀ ਕਿਹਾ ਕਿ ਸਰਕਾਰ ਰਾਜ ਦੇ ਗਿਪਸਲੈਂਡ ਖੇਤਰ ਵਿਚ ਇਕ ਖੇਤਰੀ ਹਸਪਤਾਲ ਦੇ ਪੁਨਰ ਵਿਕਾਸ ਵਿਚ ਹੋਰ $290 million ਦਾ ਨਿਵੇਸ਼ ਕਰ ਰਹੀ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਰਿਜ਼ਰਵ ਬੈਂਕ ਵਿਚ ਇਕ ਸੁਤੰਤਰ ਸਮੀਖਿਆ ਬੈਂਕ ਦੇ ਵਿਆਜ ਦਰ ਨਿਰਧਾਰਨ ਬੋਰਡ ਦੇ ਸੁਧਾਰ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ। ਖਜਾਨਚੀ ਜਿਮ ਚੈਲਮਰਜ਼ ਨੇ ਇਕ 3 ਵਿਅਕਤੀਆਂ ਦੇ ਪੈਨਲ ਦੀ ਚੋਣ ਕੀਤੀ ਹੈ ਜੋ RBA ਦੀ ਨੀਤੀ ਸੈਟਿੰਗਾਂ ਦੀ ਜਾਂਚ ਕਰੇਗੀ ਅਤੇ ਇਸ ਵਿਚ ਸਮੀਖਿਆ ਕਰਦੇ ਹੋਏ ਇਸ ਦੀ ਜਾਂਚ ਵੀ ਕਰੇਗੀ ਕਿ COVID-19 ਸਮੇਂ ਇਸ ਨੇ ਕਿਵੇਂ ਦੀ ਕਾਰਗੁਜ਼ਾਰੀ ਕੀਤੀ ਹੈ। ਬੈਂਕ ਦੇ ਗਵਰਨਰ ਫਿਲਿਪ ਲੋਵੇ ਨੂੰ ਇਹ ਭਰੋਸਾ ਦਿਵਾਉਣ ਤੋਂ ਬਾਅਦ ਕਿ ਵਿਆਜ ਦਰਾਂ ਵਿਚ 2024 ਤੱਕ ਵਾਧਾ ਨਹੀਂ ਕੀਤਾ ਜਾਵੇਗਾ ਨੂੰ ਲੈ ਕੇ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਾਂਚ ਨੂੰ ਲੈ ਕੇ ਵਿਆਜ ਦਰ ਨਿਰਧਾਰਨ ਬੋਰਡ ਵਿਚ ਵਧੇਰੇ ਮੁਦਰਾ ਮਾਹਿਰਾਂ ਅਤੇ ਘੱਟ ਕਾਰੋਬਾਰੀ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਖਬਰ ਨਾਰਦਰਨ ਟੈਰੀਟਰੀ ਨੂੰ ਲੈ ਕੇ ਹੈ। ਦਰਅਸਲ ਸੋਲੋਮਨ ਲਈ ਫੈਡਰਲ ਮੈਂਬਰ ਦਾ ਕਹਿਣਾ ਹੈ ਕਿ ਉਹ ਨਾਰਦਰਨ ਟੈਰੀਟਰੀ ਉੱਤੇ ਆਸਟ੍ਰੇਲੀਅਨ ਸਰਕਾਰ ਦੀਆਂ ਪਾਬੰਦੀਆਂ ਦਾ ਸਮਰਥਨ ਨਹੀਂ ਕਰਨਾ ਚਾਹੁੰਦੇ, ਜਿਨ੍ਹਾਂ ਮੁਤਾਬਕ ਦਰਜਨਾਂ ਦੂਰ ਦੁਰਾਡੇ ਭਾਈਚਾਰਿਆਂ ਵਿਚ ਅਲਕੋਹਲ ਪਾਬੰਦੀਆਂ ਨੂੰ ਬਹਾਲ ਕੀਤਾ ਜਾ ਸਕਦਾ ਹੈ। ਸੈਨੇਟਰ ਜੈਸਿੰਟਾ ਪ੍ਰਾਈਸ ਇਕ ਨਿੱਜੀ ਬਿੱਲ ਉਤੇ ਕੰਮ ਕਰ ਰਹੇ ਨੇ ਜਿਸ ਮੁਤਾਬਕ ਉਹ ਸਵਦੇਸ਼ੀ ਭਾਈਚਾਰਿਆਂ ਲਈ ਦਖਲ ਅੰਦਾਜ਼ੀ ਇਰਾ ਅਲਕੋਹਲ ਪਾਬੰਦੀਆਂ ਨੂੰ ਮੁੜ ਤੋਂ ਪੇਸ਼ ਕਰ ਸਕਣ, ਕਿਉਂਕਿ ਆਦਿਵਾਸੀ ਸਿਹਤ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਨੁਕਸਾਨਾਂ ਵਿਚ ਵਾਧੇ ਦੀ ਰਿਪੋਰਟ ਕੀਤੀ ਹੈ। ਸੋਲੋਮਨ MP ਲਿਊਕ ਗੋਸਲਿੰਗ ਨੇ ਮਿਕਸ 106.9 ਨੂੰ ਦਸਿਆ ਹੈ ਕਿ ਉਹ ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ।
You know, I think we've got to be pretty careful in having the federal government impose restrictions. This is a Northern Territory government process that they've been working through for a while now. So I'd be interested whether she's spoken with the NT government about what their current plan is.
ਚੀਨ ਨੇ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ ਨੂੰ ਅਪੀਲ ਕੀਤੀ ਹੈ ਕਿ ਉਹ ਸੰਯੁਕਤ ਰਾਜ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚਕਾਰ ਔਕਸ ਸੌਦੇ ਦਾ ਸਮਰਥਨ ਨਾ ਕਰੇ। ਇਹ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗਰੋਸੀ ਵੱਲੋਂ ਤਿੰਨਾਂ ਦੇਸ਼ਾਂ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਉਤੇ ਆਪਣੀ ਪਹਿਲੀ ਲਿਖਤੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਆਇਆ ਏ। ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਥਾਈ ਪ੍ਰਤੀਨਿਧੀ ਵਾਂਗ ਕੁਨ ਨੇ ਕਿਹਾ ਕਿ IAEA ਡਾਇਰੈਕਟਰ ਜਨਰਲ ਨੂੰ ਪਰਮਾਣੂ ਸਮਝੌਤੇ ਦਾ ਸਿਆਸੀ ਸਾਧਨ ਨਹੀਂ ਬਣਨਾ ਚਾਹੀਦਾ।
We urge the Director General not to act in direct contravention to the stipulations or trying to gain profit by risking to endorse the three countries' nuclear proliferation practices. China also appeals to all member states of the agency to discuss the issues concerning the three countries' nuclear submarine cooperation so as to jointly uphold the international non-proliferation regime.
ਇਕ ਨਵੀਂ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਔਰਤਾਂ ਅਤੇ ਕੁੜੀਆਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਪੀੜਿਤ ਲੋਕਾਂ ਵਿਚ ਸ਼ਾਮਲ ਨੇ। ਆਕਸਫੈਮ ਅਤੇ ਐਕਸ਼ਨਏਡ ਦੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਆਪਣੇ ਅੰਤਰਰਾਸ਼ਟਰੀ ਹਮਰੁਤਬਾ ਦੇ ਮੁਕਾਬਲੇ ਜਲਵਾਯੂ ਫੰਡਿੰਗ ਵਿਚ ਬਹੁਤ ਪਿੱਛੇ ਹੈ। ਆਸਟ੍ਰੇਲੀਆ ਨੇ 2020 ਤੱਕ ਹਰ ਸਾਲ ਲਗਭਗ $150 billion ਫੰਡ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਜਲਵਾਯੂ ਪਰਿਵਰਤਨ ਪ੍ਰਤੀ ਹੁੰਗਾਰਾ ਭਰਨ ਵਾਲੇ ਕਮਿਊਨਿਟੀਆਂ ਦੀ ਸਹਾਇਤਾ ਕੀਤੀ ਜਾ ਸਕੇ, ਪਰ ਹੁਣ ਤੱਕ ਆਸਟ੍ਰੇਲੀਆ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ। ਆਕਸਫੈਮ ਕਲਾਈਮੇਟ ਜਸਟਿਸ ਰਣਨੀਤਿਕ ਲੀਡ ਮੇਲਿਸਾ ਬੁੰਕਾਰਸ ਨੇ SBS ਨੂੰ ਦਸਿਆ ਕਿ ਜਲਵਾਯੂ ਪਰਿਵਰਤਨ ਪ੍ਰਸ਼ਾਂਤ ਦੇਸ਼ਾਂ ਲਈ ਇਕ ਹੋਂਦ ਦਾ ਸੰਕਟ ਹੈ ਜਿਸ ਨੂੰ ਨਿਸ਼ਚਿਤ ਸਥਾਨਕ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫੰਡ ਉਨ੍ਹਾਂ ਤੱਕ ਪਹੁੰਚਦਾ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
Priority access to finance and other resources to adapt to the climate impacts, but also the system itself is not set up to prioritize their needs. So we want to see more opportunities for funding to get to the local level where we see organizations, women's organizations, disabled people's organizations who are available to deliver these funds directly to the people who need the finance most.
ਜਨਤਕ ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਮਾਰੀ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਸੰਕੇਤ ਰੋਕਥਾਮ ਉਪਾਵਾਂ ਨੂੰ ਪੂਰੀ ਤਰ੍ਹਾਂ ਨਾਲ ਸੌਖਾ ਕਰਨ ਦੇ ਨਹੀਂ ਲੱਗ ਰਹੇ। WHO ਦਾ ਕਹਿਣਾ ਹੈ ਕਿ ਮਹਾਮਾਰੀ ਨੂੰ ਖਤਮ ਕਰਨ ਲਈ ਕੋਈ ਵੀ ਢੁਕਵਾਂ ਸਮਾਂ ਕਦੇ ਹੈ ਹੀ ਨਹੀਂ ਸੀ। ਹਾਲਾਂਕਿ ਕੋਵਿਡ ਦੇ ਨਵੇਂ ਕੇਸ March 2020 ਤੋਂ ਬਾਅਦ ਹੁਣ ਸਭ ਤੋਂ ਘੱਟ ਅੰਕੜਿਆਂ ਉੱਤੇ ਨੇ, ਪਰ ਅਜੇ ਵੀ ਇਹ ਇਸਦੇ ਪੂਰੀ ਤਰ੍ਹਾਂ ਖਤਮ ਹੋਣ ਵੱਲ ਸੰਕੇਤ ਨਹੀਂ ਕਰਦੇ। ABC ਨਾਲ ਗੱਲ ਕਰਦੇ ਹੋਏ ਸਿਡਨੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਜੂਲੀ ਲੀਸਕ ਦਾ ਕਹਿਣਾ ਹੈ ਕਿ ਵਾਇਰਸ ਦੇ ਖਤਰੇ ਨੂੰ ਅਜੇ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
I certainly hope that the public don't take the scaling back of requirements as a signal that you can just go back to what you were doing before with going to work if you're sick and never wearing a mask and not worrying about vaccines.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਫਾਈਨਲਸ, ਫੁੱਟੀ ਅਤੇ ਖੇਡ ਸਮਾਗਮਾਂ ਦਾ ਇਕ ਵਿਸ਼ਾਲ ਵੀਕਐਂਡ, ਮਤਲਬ ਕਿ ਸਿਡਨੀ ਸਾਈਡਰਾਂ ਨੂੰ ਆਪਣੀ ਯਾਤਰਾ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਲਈ ਕਿਹਾ ਜਾ ਰਿਹਾ ਹੈ। NRL ਅਤੇ AFL ਗ੍ਰੈਂਡ ਫਾਈਨਲ ਗੇਮਾਂ ਲਈ ਵੱਡੀ ਭੀੜ ਦੀ ਉਮੀਦ ਕੀਤੀ ਜਾ ਰਹੀ ਹੈ। ਫੁੱਟੀ ਤੋਂ ਇਲਾਵਾ ਸਿਡਨੀ ਰਨਿੰਗ ਫੈਸਟੀਵਲ ਵਿਚ ਹਿੱਸਾ ਲੈਣ ਵਾਲੇ 35,000 ਲੋਕਾਂ ਦੀ ਸਹੂਲਤ ਲਈ ਸਿਡਨੀ ਹਾਰਬਰ ਬ੍ਰਿਜ ਸਮੇਤ ਐਤਵਾਰ ਨੂੰ ਕੁਝ ਸੜਕਾਂ ਬੰਦ ਰਹਿਣਗੀਆਂ। ਕ੍ਰੈਗ ਮੋਰਨ, ਟਰਾਂਸਪੋਰਟ ਨਿਊ ਸਾਊਥ ਵੇਲਜ਼ ਵਿਖੇ ਗਾਹਕ ਯਾਤਰਾ ਦੇ ਕਾਰਜਕਾਰੀ ਨਿਰਦੇਸ਼ਕ, ਹਾਜ਼ਰ ਲੋਕਾਂ ਨੂੰ ਜਿੱਥੇ ਵੀ ਸੰਭਵ ਹੋਵੇ ਜਨਤਕ ਟਰਾਂਸਪੋਰਟ ਲੈਣ ਦੀ ਸਲਾਹ ਦੇ ਰਹੇ ਨੇ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਲੰਬੀ ਦੇਰੀ ਦੀ ਉਮੀਦ ਕਰ ਸਕਦੇ ਨੇ.
We've done a lot of work in planning with both, you know, the AFL and the NRL and Venues New South Wales, and we've got additional train services that'll get you into Central. We've also got additional light rail services to get you to and from Moore Park. But, you know, to be honest, the services will be very busy. So plan ahead and please follow the directions of any transport staff who, when you're entering and leaving services over the weekend.
ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ. ਆਸਟ੍ਰੇਲੀਆ ਦੇ ਇਕ ਡਾਲਰ ਦੀ ਕੀਮਤ 53.78 ਭਾਰਤੀ ਰੁਪਏ, ਪਾਕਿਸਤਾਨ ਦੇ 159.26 ਰੁਪਏ ਅਤੇ ਯੂ ਐਸ ਏ ਦੇ 67 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ. ਅਤੇ ਆਓ ਜਾਣਦੇ ਹਾਂ ਕਿ ਹੁਣ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ. ਐਡੀਲੇਡ, ਮੈਲਬੌਰਨ ਤੇ ਹੋਬਾਰਟ ਵਿਚ ਮੀਂਹ, ਤਾਪਮਾਨ 15-17 ਡਿਗਰੀ. ਬ੍ਰਿਸਬੇਨ ਵਿਚ ਮੀਂਹ ਅਤੇ ਤਾਪਮਾਨ ਰਹੇਗਾ 27 ਡਿਗਰੀ. ਕੈਨਬਰਾ ਵਿਚ ਹਲਕੇ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ 18 ਡਿਗਰੀ. ਉਧਰ ਸਿਡਨੀ ਵਿਚ ਵੀ ਸਵੇਰੇ ਸਵੇਰ ਮੀਂਹ ਪੈਣ ਦੀ ਸੰਭਾਵਨਾ ਏ ਅਤੇ ਤਾਪਮਾਨ 24 ਡਿਗਰੀ. ਪਰਥ ਵਿਚ ਬੱਦਲ ਛਾਏ ਰਹਿਣਗੇ ਤੇ ਤਾਪਮਾਨ 20 ਡਿਗਰੀ. ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ. ਐਸ ਬੀ ਐਸ ਪੰਜਾਬੀ ਤੋਂ ਮੈਂ ਆ ਜਸਦੀਪ ਕੌਰ ਗਿੱਲ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ?